ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਜੋ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਬਹੁਤ ਵਡਮੁੱਲੀਆਂ ਲਿਖਤਾਂ ਲਿਖੀਆਂ ਹਨ, ਆਪ ਜੀ ਨੇ ਹੁਕਮ ਦੇ ਵਿਸ਼ੇ ਦੇ ਉੱਤੇ 9 ਲੇਖਾਂ ਦੀ ਲੜੀ ਲਿਖੀ। ਅੱਜ ਆਪਾਂ ਅਖੀਰਲੇ ਭਾਗ ਨਾਲ ਸਾਂਝ ਕਰਾਂਗੇ। ਇਸ ਹੁਕਮ ਦੇ ਲੇਖ ਵਿੱਚ ਗੁਪਤੀ ਤੌਰ 'ਤੇ ਮਹਾਂਪੁਰਖਾਂ ਨੇ ਉਹਨਾਂ ਆਤਮਾਵਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਹੁਕਮ ਮੰਨਣ ਵਿੱਚ ਉਸ ਅਕਾਲ ਪੁਰਖ ਦਾ ਸ਼ਿਖਰ ਨੂੰ ਛੋਇਆ। ਆਓ ਆਪਾਂ ਇਹਦੇ ਵਿੱਚ ਦਰਸ਼ਨ ਕਰਾਂਗੇ। ਮਮਤਾ ਦੇ ਇਲਾਹੀ ਪਿਆਰ ਦੀ ਖੁਸ਼ਬੋ ਗੂੜ ਗਿਆਨੀਆਂ ਨੂੰ ਨਹੀਂ ਆ ਸਕਦੀ। ਮਮਤਾ ਦੇ ਇਲਾਹੀ ਪਿਆਰ ਦੀ ਖੁਸ਼ਬੋ ਗੂੜ ਗਿਆਨੀਆਂ ਨੂੰ ਨਹੀਂ ਆ ਸਕਦੀ। ਉਹਨਾਂ ਦੇ ਦਿਮਾਗਾਂ ਵਿੱਚ ਗਿਆਨ ਦੀ ਸਿਆਣਪ ਭਰੀ ਹੋਈ ਹੈ। ਅਨੁਭਵ ਦੀ ਥਾਂ ਉਹ ਇਸ ਨੂੰ ਘੋਖਣ ਅਤੇ ਪਰਖਣ ਲੱਗ ਜਾਂਦੇ ਹਨ। ਪਰ ਇੱਥੇ ਕਿਉਂ, ਕਿਆ, ਕੈਸੇ ਲਈ ਕੋਈ ਥਾਂ ਨਹੀਂ, ਕਿਉਂਕਿ ਪਿਆਰ ਕੋਈ ਵਿਚਾਰਧਾਰਾ ਜਾਂ ਦਾਰਸ਼ਨਿਕ ਸਿਧਾਂਤ ਨਹੀਂ। ਇਹ ਤਾਂ ਅੰਦਰੋਂ ਹੀ ਉਪਜਦਾ ਹੈ, ਅੰਦਰੋਂ ਹੀ ਵਿਗਸ ਕੇ ਖਿੜ ਕੇ ਬਾਹਰਲੇ ਰੂਪ ਨੂੰ ਸੁਗੰਧਿਤ ਕਰਦਾ ਹੈ। ਮਿਕਨਾਤੀਸ ਵਾਂਗੂ ਹਰ ਕੋਮਲ ਚੀਜ਼ ਨੂੰ ਆਪਣੇ ਵੱਲ ਖਿੱਚਦਾ ਹੈ। ਹਾਂਜੀ, ਪਿਆਰ ਮਿਕਨਾਤੀਸ ਵਾਂਗੂ ਹਰ ਕੋਮਲ ਚੀਜ਼ ਨੂੰ ਆਪਣੇ ਵੱਲ ਖਿੱਚਦਾ ਰਹਿੰਦਾ ਹੈ। ਜਦੋਂ ਸਾਡੇ ਮਨ ਵਿੱਚ ਕਾਰਨ ਜਾਂ ਕਿਉਂ ਦੀ ਕੁੰਡੀ ਪੈਂਦੀ ਹੈ, ਪਿਆਰ ਕਿਉਂ ਦੀ ਕੁੰਡੀ ਪੈਂਦੀ ਹੈ, ਪਿਆਰ ਪ੍ਰਸ਼ਨ ਚਿੰਨ੍ਹ ਬਣਦਾ ਹੈ, ਤਾਂ ਸਾਰਾ ਜੀਵਨ ਸਿਫਰ ਖਿੰਡ ਪੁੰਡ ਕੇ ਫੋਕਾ ਫਿੱਕਾ ਅਤੇ ਸੁੰਨਾ ਹੋ ਜਾਂਦਾ ਹੈ। ਪਿਆਰ ਤੋਂ ਖਾਲੀ ਜੀਵਨ ਕੋਰਾ, ਸੱਖਣਾ, ਹਨੇਰਾ ਅਤੇ ਮੁਰਦਾ ਹੋ ਕੇ ਰਹਿ ਜਾਂਦਾ ਹੈ। ਫਰੀਦਾ, ਕਿੱਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਜੀਵਨ ਵਿੱਚ ਪ੍ਰਕਾਸ਼, ਰਸ, ਸੰਗੀਤ, ਸੰਪੂਰਨਤਾ ਅਤੇ ਸੱਚ ਦਾ ਆਨੰਦ ਆਉਂਦਾ ਹੈ। ਹਾਂਜੀ, ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਜੀਵਨ ਵਿੱਚ ਪ੍ਰਕਾਸ਼, ਰਸ, ਸੰਗੀਤ, ਸੰਪੂਰਨਤਾ ਅਤੇ ਸੱਚ ਦਾ ਆਨੰਦ ਆਉਂਦਾ ਹੈ। ਉਹਦੇ ਨਾਲ ਇੱਕ ਮਿੱਕ ਹੋ ਕੇ, ਇੱਕ ਸਿਰ ਹੋ ਕੇ ਸਾਡਾ ਜੀਵਨ ਪਵਿੱਤਰ, ਸੂਖਮ ਅਤੇ ਸ਼ਾਂਤ ਹੋ ਕੇ ਬਲਬਲਿਆਂ ਦੇ ਦੇਸ਼ ਵਿੱਚ ਉਡਾਰੀਆਂ ਮਾਰਨ ਲੱਗ ਪੈਂਦਾ। ਦੂਜੇ ਪਾਸੇ ਬੁੱਧੀ ਮੰਡਲ ਦੀ ਕੈਦ ਹੈ, ਜਿੱਥੇ ਨਿਰਜੀਵ, ਨਿਰਬਲ ਅਤੇ ਮੁਰਦਾ ਜੀਵਨ ਹੈ, ਦੁੱਖਾਂ ਭਰਿਆ ਘੋਰ ਨਰਕ ਹੈ। ਮੈਂ ਦੇ ਜ਼ਹਿਰੀਲੇ ਫਰਾਟੇ ਮਾਰਦਾ ਕਾਲੇ ਕੋਲੇ ਵਾਂਗ ਕਾਲਾ ਸੰਸਾਰ ਹੈ, ਜੋ ਬ੍ਰਹਿਮੰਡ ਨੂੰ ਕਲੰਕਿਤ ਕਰਦਾ ਹੈ। ਇੱਕ ਪਿਆਰ ਵਿੱਚ ਖਿੜੇ ਹੋਏ ਫੁੱਲਾਂ ਵਾਂਗ ਟਹਿਕਦੀਆਂ ਰੂਹਾਂ ਦਾ ਦੇਸ਼, ਅਤੇ ਦੂਜਾ ਕਾਲੇ ਕੋਲੇ ਵਾਂਗ ਕਾਲਾ ਸਿਆਹ ਈਰਖਾ, ਦਵੈ ਅਤੇ ਹਉਮੈ ਦੀ ਅੱਗ ਵਿੱਚ ਬੜਦੇ ਜੀਵ। ਹਾਂਜੀ, ਇੱਕ ਪਿਆਰ ਵਿੱਚ ਖਿੜੇ ਹੋਏ ਫੁੱਲਾਂ ਵਾਂਗ ਟਹਿਕਦੀਆਂ ਰੂਹਾਂ ਦਾ ਦੇਸ਼, ਅਤੇ ਦੂਜਾ ਕੋਲੇ ਵਾਂਗ ਕਾਲਾ ਸਿਆਹ ਈਰਖਾ, ਦਵੈ ਅਤੇ ਹਉਮੈ ਦੀ ਅੱਗ ਵਿੱਚ ਬਲਦੇ ਜੀਵ। ਪਿਆਰ ਕੋਝ, ਔਗਣ, ਈਰਖਾ ਅਤੇ ਦਵੈਤ ਖਤਮ ਕਰ ਦਿੰਦਾ ਹੈ। ਹਾਂਜੀ, ਪਿਆਰ ਦੇ ਗੁਣ ਹਨ, ਪਿਆਰ ਕੋਝ, ਔਗਣ, ਈਰਖਾ ਅਤੇ ਦਵੈਤ ਖਤਮ ਕਰ ਦਿੰਦਾ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਜਨੀ ਚੀਤਨਾ ਰਾਕਸ ਤੇਤੇ, ਜੇ ਅਤ ਕਰੋਭ ਕਰੇ ਕਰਤਾਇਆ, ਤਾਂ ਭੀ ਚੀਤਨਾ ਰਾਕਸ ਮਾਇਆ। ਇਹ ਪਿਆਰ ਦਾ ਜੀਵਨ ਰੂਪ ਅੰਮ੍ਰਿਤ ਪੀਣਾ ਪੈਂਦਾ ਹੈ, ਜੀਣਾ ਪੈਂਦਾ ਹੈ, ਥੀਣਾ ਪੈਂਦਾ ਹੈ, ਹੰਡਾਉਣਾ ਪੈਂਦਾ ਹੈ। ਕਿਉਂ, ਕੈਸੇ, ਕਿਉਂ, ਕਿਆ ਅਤੇ ਕੈਸੇ ਵਾਲਿਆਂ ਨੂੰ ਇਹ ਅਨਮੋਲ ਰਤਨ ਪ੍ਰਾਪਤ ਨਹੀਂ ਹੋ ਸਕਦਾ। ਹਾਂਜੀ, ਕਿਉਂ, ਕਿਆ ਅਤੇ ਕੈਸੇ ਵਾਲਿਆਂ ਨੂੰ ਇਹ ਅਨਮੋਲ ਰਤਨ ਪ੍ਰਾਪਤ ਨਹੀਂ ਹੋ ਸਕਦਾ, ਪਰ ਉਹਦੀ ਨਦਰ ਨਾਲ ਇਹ ਸਹਿਸ ਵਾਏ ਮਨ ਵਿੱਚ ਅਚਿੰਤੇ ਹੀ ਆ ਟਿਕਦਾ ਹੈ। ਜਿਹੜੇ ਇਸ ਨੂੰ ਪਰਖਣ ਲਈ ਆਪੋ ਆਪਣੀਆਂ ਕਸੌਟੀਆਂ ਲਈ ਫਿਰਦੇ ਹਨ, ਉਹ ਸਦਾ ਭੁਲੇਖੇ ਭਰਮਾਂ ਵਿੱਚ ਡੁੱਬੇ ਰਹਿਣਗੇ। ਇਹ ਰੱਬੀ ਦਾਤ ਉਹਦਾ ਹੁਕਮ ਮੰਨਣ ਵਾਲਿਆਂ ਦੀ ਝੋਲੀ ਵਿੱਚ ਪੈਂਦੀ ਰਹੇਗੀ। ਹਾਂਜੀ, ਇਹ ਰੱਬੀ ਦਾਤ ਉਹਦਾ ਹੁਕਮ ਮੰਨਣ ਵਾਲਿਆਂ ਦੀ ਝੋਲੀ ਵਿੱਚ ਪੈਂਦੀ ਰਹੇਗੀ। ਜੇ ਕੱਲ੍ਹ ਅਕਾਲ ਪੁਰਖ ਪ੍ਰੀਤਮ ਦਾ ਬਿਆਨ ਪ੍ਰਗਟਾਵਾ ਇੱਕੋ ਸ਼ਬਦ ਨਾਲ ਕਰਨਾ ਹੋਵੇ ਤਾਂ ਰੱਬ ਦਾ ਪ੍ਰਤੱਖ ਰੂਪ ਹੈ ਪਿਆਰ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਪਿਆਰ ਦੀ ਅੱਗ ਇਹ ਚਿਣਗ ਕਿੱਥੋਂ ਮਿਲੇ। ਪੁਰਾਣੇ ਜ਼ਮਾਨੇ ਵਿੱਚ ਪਿੰਡ ਦੀ ਸਿਆਣੀ ਬੋਬੀ, ਸਿਆਣੀ ਮਾਤਾ ਆਪਣੇ ਚੁੱਲ੍ਹੇ ਵਿੱਚ ਅੱਗ ਕਦੇ ਨਹੀਂ ਸੀ ਬੁੱਝਣ ਦਿੰਦੀ। ਉਹ ਹਾਰੇ ਵਿੱਚ ਪਾਥੀ ਦੱਬ ਦਿੰਦੀ ਜੋ ਸਾਰੀ ਰਾਤ ਮਗਦੀ ਰਹਿੰਦੀ। ਜਿਸ ਨੂੰ ਅੱਗ ਚਾਹੀਦੀ ਹੁੰਦੀ ਉਹ ਬੋਬੀ ਦਾ ਬੂਹਾ ਜਾ ਖੜਕਾਉਂਦੀ ਅਤੇ ਉਸ ਪਾਥੀ ਵਿੱਚੋਂ ਪੂਰਾ ਚੰਗਿਆੜੀ ਚੱਪਣ ਵਿੱਚ ਪਵਾ ਕੇ ਆਪਣਾ ਚੁੱਲ੍ਹਾ ਬਾਲ ਲੈਂਦੀ। ਫਿਰ ਸਾਰੇ ਪਿੰਡ ਦੇ ਚੁੱਲ੍ਹੇ ਬਲ ਪੈਂਦੇ ਜਿਹੜੇ ਇਸ ਅੱਗ ਦੀ ਤਲਬ ਹੀ ਨਹੀਂ ਕਰਦੇ। ਹਾਂਜੀ, ਜਿਹੜੇ ਇਸ ਅੱਗ ਦੀ ਤਲਬ ਹੀ ਨਹੀਂ ਕਰਦੇ ਉਹਨਾਂ ਦੇ ਚੁੱਲ੍ਹੇ ਬੁਝੇ ਰਹਿੰਦੇ। ਇੱਕ ਪਾਸੇ ਰੋਸ਼ਨੀ, ਦੂਜੇ ਪਾਸੇ ਹਨੇਰਾ, ਦੋਨੋਂ ਚੀਜ਼ਾਂ ਮੁਤਜ਼ਾਦ ਸਵੈ ਵਿਰੋਧੀ ਹਨ। ਜਿੱਥੇ ਪਿਆਰ ਹੈ ਉੱਥੇ ਨਫ਼ਰਤ ਨਹੀਂ, ਜਿੱਥੇ ਨਫ਼ਰਤ ਹੈ ਉੱਥੇ ਪਿਆਰ ਨਹੀਂ ਉਪਜਦਾ। ਇਹ ਪਿਆਰ ਚਿਣਗ ਵਾਸਤੇ ਬੋਬੀ ਦੇ ਘਰ ਜਿਸ ਨੇ ਸਰੀਰ ਦੀਆਂ ਪਾਥੀਆਂ ਵਿੱਚ, ਹਾਂਜੀ ਸਰੀਰ ਦੀਆਂ ਪਾਥੀਆਂ ਵਿੱਚ ਪਿਆਰ ਦੀ ਅੱਗ ਸਾਂਭ ਕੇ ਰੱਖੀ ਹੋਈ ਹੈ, ਜਾਵੇ ਅਤੇ ਇਲਾਹੀ ਪਿਆਰ ਦੀ ਅੱਗ ਦੀ ਇੱਕ ਚੰਗਿਆੜੀ ਲੈ ਆਵੇ ਅਤੇ ਆਪਣੀ ਰੂਹ ਨੂੰ ਪਿਆਰ ਦੇ ਸੰਗੀਤ ਨਾਲ ਰੁਸ਼ਨਾ ਲਵੇ। ਇਹ ਅਨਹਦ ਧੁਨੀ ਸਾਰੇ ਬ੍ਰਹਿਮੰਡ ਵਿੱਚ ਵੱਜਦੀ ਰਹਿੰਦੀ ਹੈ, ਪਰ ਇਹ ਉਸੇ ਨੂੰ ਸੁਣੇਗੀ ਜਿਸ ਦੇ ਅੰਦਰ ਪਿਆਰ ਅੱਗ ਦੀ ਸਿੱਖ ਹੋ। ਹਾਂਜੀ, ਇਹ ਅਨਹਦ ਧੁਨੀ ਸਾਰੇ ਬ੍ਰਹਿਮੰਡ ਵਿੱਚ ਵੱਜਦੀ ਰਹਿੰਦੀ ਹੈ, ਪਰ ਇਹ ਉਸੇ ਨੂੰ ਸੁਣੇਗੀ ਜਿਸ ਦੇ ਅੰਦਰ ਪਿਆਰ ਅੱਗ ਦੀ ਸਿੱਖ ਹੋਵੇ। ਫਿਰ ਇਹ ਇਲਾਹੀ ਪਿਆਰ ਅੱਗ ਆਪੇ ਹੀ ਫੈਲ ਜਾਵੇਗੀ ਜਿਵੇਂ ਫੁੱਲਾਂ ਦੀ ਖੁਸ਼ਬੋ ਫੈਲਦੀ ਹੈ। ਜਿਵੇਂ ਇੱਕ ਮਗੀ ਹੋਈ ਚੰਗਿਆੜੀ ਨਾਲ ਅੰਗੀਠੀ ਦੇ ਸਾਰੇ ਕੋਲੇ ਹੌਲੀ ਹੌਲੀ ਮਗ ਜਾਂਦੇ ਹਨ, ਛੋਟੀ ਜਿਹੀ ਉਹ ਚੰਗਿਆੜੀ ਨੇ ਆਪਾਂ ਮਿਟਾ ਕੇ ਅੱਗ ਦਾ ਭਾਂਬੜ ਬਾਲ ਦਿੱਤਾ। ਪਰ ਉਹ ਚੰਗਿਆੜੀ ਹੈ ਕਿੱਥੇ, ਮਿਲੇ ਕਿੱਥੋਂ ਬੋਬੀ ਦੇ ਹਾਰੇ ਵਿੱਚੋਂ? ਬੁਝੇ ਹੋਏ ਕੋਲਿਆਂ ਦੀ ਕੀ ਹੈਸੀਅਤ ਹੈ? ਸਾਰੀ ਧਰਤੀ ਭਰੀ ਪਈ ਹੈ ਕਾਲੇ ਕੋਲਿਆਂ ਨਾਲ। ਉਹਨਾਂ ਕੋਲ ਦੀ ਲੰਘੋ, ਹੱਥ ਲਾਵੋ, ਮੂੰਹ ਸਿਰ ਕਾਲਾ ਹੋ ਜਾਂਦਾ ਹੈ। ਉਹਨਾਂ ਮਨਾ ਮੂੰਹੀ ਕੋਲਿਆਂ ਵਿੱਚ ਇੱਕ ਨਿੱਕੀ ਜਿਹੀ ਮਗ ਦੀ ਚੰਗਿਆੜੀ ਰੱਖ ਦਿਓ, ਉਹ ਕਾਲੇ ਕੋਲੇ ਲਾਲੋ ਲਾਲ ਅੱਗ ਦੇ ਛੁਰਲੇ ਬਣ ਜਾਣਗੇ। ਲਾਟਾਂ ਬਲ ਪੈਣਗੀਆਂ, ਚਾਰੇ ਪਾਸੇ ਰੋਸ਼ਨੀ ਫੈਲਾ ਕੇ ਲਾਟਾਂ ਅਰਪਣ ਕਰਕੇ ਸਾਡੀ ਸੇਵਾ ਕਰਦੇ ਹਨ। ਅਸੀਂ ਬੁਝੇ ਹੋਏ ਕੋਲੇ ਹਾਂ। ਹਾਂਜੀ, ਅਸੀਂ ਬੁਝੇ ਹੋਏ ਕੋਲੇ ਹਾਂ। ਹੰਕਾਰ, ਆਕੜ, ਲੋਭ ਅਤੇ ਮਾਇਆ ਦੀਆਂ ਲੱਕੜਾਂ ਤੋਂ ਬਲ ਕੇ ਬਣੇ ਹੋਏ ਕਾਲੇ ਕੋਲੇ, ਮੈਂ ਅਤੇ ਮੇਰੀ ਦੀਆਂ ਮੁੱਢੀਆਂ ਦੇ ਕੋਲੇ, ਲਾਲਸਾ ਦੇ ਭਰੇ ਕਾਰਾਂ ਕੋਠੀਆਂ ਸੋਨਾ ਐਸ਼ੋ ਇਸ਼ਰਤ ਆਰਾਮ ਵਿੱਚ ਡੁੱਬੇ ਕਾਲੇ ਸਿਆਹ ਕੋਲੇ। ਬਾਸਨ ਕਾਰੋ ਪਰਸੀਐ ਤਾਂ ਕੁਛ ਲਾਗੇ ਦਾ, ਜਿਉਂ ਕਾਜਰ ਪਰ ਮੰਦਰ ਰਾਖਿਓ ਜੋ ਪੈਸੇ ਕਲੂਖੀ ਰੇ। ਬੰਦੇ ਦਾ ਸਰੀਰ ਗੰਦਾ, ਗੰਦਗੀ ਉੱਤੇ ਫਖਰ ਕਾਹਦਾ? ਇਸ ਗੰਦ ਦੇ ਢੇਰ ਨੂੰ ਕਿਉਂ ਸ਼ਿੰਗਾਰੀਏ? ਰੋਜ਼ ਨਹਾ ਧੋ ਕੇ ਦੇਹੀ ਨੂੰ ਕੀਮਤੀ ਕੱਪੜਿਆਂ ਨਾਲ ਸਜਾਉਂਦੇ ਹਾਂ, ਪਰ ਉਹ ਕੱਪੜੇ ਸਰੀਰ ਦੇ ਨਾਲ ਲੱਗਦੇ ਹੀ ਮੈਲੇ ਹੋ ਜਾਂਦੇ ਹਨ ਅਤੇ ਫਿਰ ਅਸੀਂ ਉਹਨਾਂ ਨੂੰ ਧੋਤੇ ਬਿਨਾਂ ਦੁਬਾਰਾ ਨਹੀਂ ਪਾ ਸਕਦੇ। ਸਾਡਾ ਅੰਦਰ ਤਾਂ ਬਾਹਰ ਨਾਲੋਂ ਵੀ ਗੰਦਾ ਹੈ। ਕਿਵੇਂ? ਅਸੀਂ ਅਨਮੋਲ ਪਦਾਰਥ ਖਾਂਦੇ ਹਾਂ, ਦੁੱਧ ਵਰਗਾ ਰਤਨ ਢਿੱਡ ਵਿੱਚ ਪਾਉਂਦੇ ਹਾਂ, ਇਹ ਪਦਾਰਥ ਸਾਡੇ ਅੰਦਰ ਜਾਂਦੇ ਹੀ ਸੜ ਜਾਂਦੇ ਹਨ ਅਤੇ ਅਸੀਂ ਦੁਰਗੰਧ ਛੱਡਦੇ ਹਾਂ। ਪਾਣੀ ਵਰਗਾ ਨਿਰਮਲ ਪਦਾਰਥ ਵੀ ਦੇਹੀ ਅੰਦਰ ਦੀ ਸੁਣਿਆਂਦ ਨੂੰ ਮਿਟਾ ਨਹੀਂ ਸਕਦਾ। ਹਾਂਜੀ, ਪਾਣੀ ਵਰਗਾ ਨਿਰਮਲ ਪਦਾਰਥ ਵੀ ਦੇਹੀ ਅੰਦਰ ਦੀ ਸੁਣਿਆਂਦ ਨੂੰ ਮਿਟਾ ਨਹੀਂ ਸਕਦਾ, ਜਦੋਂ ਕਿ ਇਹੀ ਪਾਣੀ ਬਾਹਰ ਦੀ ਹਰ ਮੈਲ ਧੋ ਦਿੰਦਾ ਹੈ ਅਤੇ ਬਦਬੋ ਮਿਟਾ ਦਿੰਦਾ ਹੈ। ਪਰ ਬੰਦੇ ਅੰਦਰ ਜਾ ਕੇ ਇਹ ਨਿਰਮਲ ਜਲ ਵੀ ਦੁਰਗੰਧਿਤ ਹੋ ਜਾਂਦਾ ਹੈ। ਮਨ ਦੀ ਹਾਲਤ ਸਰੀਰ ਤੋਂ ਵੀ ਭੈੜੀ। ਹਾਂਜੀ ਮਨ ਦੀ ਹਾਲਤ ਸਰੀਰ ਤੋਂ ਵੀ ਭੈੜੀ ਹੈ, ਇਹ ਖਿੰਡਿਆ ਪਿਆ ਹੈ, ਚਾਰੋ ਪੈਰ ਕੁਲਝਦਾ ਸੜਦਾ ਖਪਦਾ ਅਤੇ ਤਪਦਾ ਰਹਿੰਦਾ, ਨਫ਼ਰਤ ਅਤੇ ਈਰਖਿਆ ਦੀਆਂ ਭਾਫਾਂ ਛੱਡਦਾ ਹੈ। ਇਹਨਾਂ ਭਾਫਾਂ ਵਿੱਚ ਇੰਨੀ ਤਪਸ਼ ਹੈ ਜਿਹੜੀ ਕੋਹਾਂ ਦੂਰ ਬੈਠੇ ਬੰਦੇ ਨੂੰ ਝੁਲਸਣ ਦੀ ਸ਼ਕਤੀ ਰੱਖਦੀ ਹੈ ਅਤੇ ਬੰਦੇ ਨੂੰ ਸਣ ਕੱਪੜੀ ਅੱਗ ਲਾ ਕੇ ਰਾਖ ਬਣਾ ਦਿੰਦੀ ਹੈ। ਇੱਥੇ ਮਹਾਂਪੁਰਖਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਆਪ ਬੀਤਿਆ। ਸਾਧ ਸੰਗਤ ਵਿੱਚ ਬੈਠੀ ਇੱਕ ਮਾਈ ਨੇ ਮੈਨੂੰ ਦੱਸਿਆ ਕਿ ਜਦੋਂ ਤੁਸੀਂ ਸੁੱਤੇ ਸਿੱਧ ਫਲਾਣੀ ਦਾ ਨਾਂ ਲਿਆ ਤਾਂ ਮੈਨੂੰ ਸਣ ਕੱਪੜੀ ਅੱਗ ਲੱਗ ਗਈ, ਮੇਰੇ ਅੰਦਰ ਨਫ਼ਰਤ ਦੀਆਂ ਲਾਟਾਂ ਮੱਚ ਉੱਠੀਆਂ, ਮੈਂ ਜਲ ਕੇ ਕੋਲਾ ਹੋ ਗਈ। ਨਫ਼ਰਤ ਦੀ ਇਸ ਅੱਗ ਵਿੱਚ ਇੰਨੀ ਤਪਸ਼ ਹੈ ਕਿ ਦੂਰ ਬੈਠੇ ਬੰਦੇ ਨੂੰ ਪਲਾਂ ਵਿੱਚ ਭੁੰਨ ਕੇ ਇਹ ਨਫ਼ਰਤ ਦੀਆਂ ਕਿਰਨਾਂ ਮੁੜ ਕੇ ਸਾਨੂੰ ਵੀ ਭਸਮ ਕਰ ਦਿੰਦੀਆਂ ਹਨ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। 84 ਲੱਖ ਜੂਨੀਆਂ ਵਿੱਚੋਂ ਵਿਦਾਤਾ ਨੇ ਸਭ ਤੋਂ ਉੱਤਮ ਜੂਨ ਬੰਦੇ ਨੂੰ ਪ੍ਰਦਾਨ ਕੀਤੀ। ਹਾਂਜੀ, 84 ਲੱਖ ਜੂਨੀਆਂ ਵਿੱਚੋਂ ਵਿਦਾਤਾ ਨੇ ਸਭ ਤੋਂ ਉੱਤਮ ਜੂਨ ਬੰਦੇ ਨੂੰ ਪ੍ਰਦਾਨ ਕੀਤੀ ਹੈ। ਪਿਆਰ ਨਾਲ ਸਿਰਜਿਆ ਹੋਇਆ ਆਪਣੇ ਰੂਪ ਵਿੱਚ, ਪਰ ਅਸੀਂ ਆਪਣੇ ਕੁਕਰਮਾਂ ਨਾਲ ਉਸ ਨੂੰ ਕੁਰੂਪ ਬਣਾ ਲਿਆ। ਰੱਬ ਨੇ ਸਾਨੂੰ ਕੰਨ ਦਿੱਤੇ, ਅਸੀਂ ਪੜਵਾ ਲਏ। ਹਾਂਜੀ, ਰੱਬ ਨੇ ਸਾਨੂੰ ਕੰਨ ਦਿੱਤੇ, ਅਸੀਂ ਪੜਵਾ ਲਏ। ਸਾਨੂੰ ਕੁਦਰਤੀ ਸ਼ਿੰਗਾਰ ਬਖਸ਼ਿਆ, ਸਰੀਰ ਨੂੰ ਰੋਮ ਦਿੱਤੇ, ਅਸੀਂ ਨਸ਼ਟ ਕਰ ਦਿੱਤੇ। ਜਿਹਨੇ ਸਾਨੂੰ ਇੰਨੇ ਸੋਹਣੇ ਸਰੂਪ ਵਿੱਚ ਸਾਜਿਆ ਅਤੇ ਅਸ਼ਰੂ ਫੁੱਲ ਮਖਲੂਕਾਤ ਬਣਾਇਆ, ਅਸੀਂ ਉਹਨੂੰ ਮਨੋਂ ਵਿਸਾਰ ਦਿੱਤਾ। ਉਸ ਦੀ ਬਖਸ਼ਿਸ਼ ਦੀ ਨਰਾਦਰੀ ਕੀਤੀ ਅਤੇ ਖੁਦ ਜਮਾਂ ਦੇ ਬਸ ਪੈ ਕੇ ਆਪਣਾ ਜੀਵਨ ਨਰਕ ਬਣਾ ਲਿਆ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਅਕਾਲ ਪੁਰਖ ਨੇ ਸਾਨੂੰ ਇਸ ਕਾਇਨਾਤ ਦਾ ਸਰਤਾਜ ਬਣਾ ਕੇ ਧਰਤੀ 'ਤੇ ਭੇਜਿਆ। ਪਿਆਰ ਦੀ ਲੋਰ ਵਿੱਚ ਆ ਕੇ ਉਹਨੇ ਸਾਨੂੰ ਪੁੱਤਰ ਬਣਾਇਆ। ਸਮੁੱਚੀ ਸ੍ਰਿਸ਼ਟੀ ਅੰਦਰ ਉਹਨੇ ਜੋ ਵੀ ਸਜਿੰਦ ਅਤੇ ਨਿਰਜਿੰਦ ਘੜਿਆ ਹੈ ਉਹ ਅਸ਼ੋਭ ਹੀ ਆਪਣੇ ਕਰਤਾ ਦੇ ਹੁਕਮ ਅੰਦਰ ਤੁਰੀ ਜਾ ਰਿਹਾ। ਸਿਰਫ ਇਹ ਹੱਡ ਮਾਸ ਦਾ ਪੁਤਲਾ ਬੰਦਾ ਉਹਦੀ ਹੁਕਮ ਅਦੂਲੀ ਕਰਕੇ ਦੁੱਖ ਭੋਗ ਰਿਹਾ ਹੈ। ਹਾਂਜੀ, ਸਿਰਫ ਇਹ ਹੱਡ ਮਾਸ ਦਾ ਪੁਤਲਾ ਬੰਦਾ ਉਹਦੀ ਹੁਕਮ ਅਦੂਲੀ ਕਰਕੇ ਦੁੱਖ ਭੋਗ ਰਿਹਾ ਹੈ। ਮੈਂ ਅਤੇ ਮੇਰੀ ਦੇ ਨਸ਼ੇ ਵਿੱਚ ਉਹਦਾ ਸਾਨੀ ਬਣ ਬੈਠਿਆ। ਇਸ ਅਕਿਰਤ ਕਣ ਨਾ ਸ਼ੁਕਰੇ ਘਮੰਡੀ ਕਰਤੂਤੀ ਮਨਮਤੀਏ ਮਨੁੱਖ ਨੇ ਉਹਦੀ ਕੀਮਤ ਨਹੀਂ ਪਾਈ, ਉਹਦਾ ਗੁਣ ਨਹੀਂ ਜਾਣਿਆ। ਉਹਦੇ ਕਲਿਆਣਕਾਰੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਆਪ ਹੁਦਰਾ ਹੋ ਕੇ ਆਪਣੀ ਮਰਜ਼ੀ ਕਰਦਾ ਫਿਰਦਾ ਹੈ। ਸਾਡੇ ਤੋਂ ਤਾਂ ਘਾਹ ਫੂਸ ਕਿਤੇ ਚੰਗਾ ਹੈ, ਕਿਸੇ ਲੇਖੇ ਤਾਂ ਲੱਗਦਾ ਹੈ। ਉਹ ਪਸ਼ੂਆਂ ਦਾ ਢਿੱਡ ਪਾਲ ਕੇ ਉਹਨਾਂ ਦੀ ਸੇਵਾ ਕਰਦਾ ਹੈ, ਜਦੋਂ ਸੁੱਕ ਜਾਂਦਾ ਹੈ ਬਾਲਣ ਬਣ ਕੇ ਸਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਮਾਲਕ ਦੇ ਹੁਕਮ ਨੂੰ ਮੰਨਦਾ ਹੈ। ਇੱਥੋਂ ਤੀਕ ਦਰਖਤ ਪੱਤੇ ਟਹਿਣੀਆਂ ਸਾਡੇ 'ਤੇ ਪਰਉਪਕਾਰ ਕਰਦੇ ਹਨ, ਸਾਨੂੰ ਨਿਵਾਜਦੇ ਹਨ ਅਤੇ ਹਵਾ ਨਾਲ ਝੂਮ ਝੂਮ ਕੇ ਉਸ ਮਾਲਕ ਦਾ ਸ਼ੁਕਰ ਕਰਦੇ ਹਨ। ਪਰ ਅਸੀਂ ਅਕਿਰਤ ਕਣ ਉਹਨਾਂ ਦੀ ਕਦਰ ਨਹੀਂ ਕਰਦੇ ਅਤੇ ਸ਼ੁਕਰਾਨੇ ਵਿੱਚ ਨਹੀਂ ਆਉਂਦੇ। ਦੂਸਰੀ ਉਦਾਹਰਨ ਹੈ ਬੇਰੀ ਦੀ। ਬੇਰੀ ਸਾਨੂੰ ਮਿੱਠੇ ਮਿੱਠੇ ਬੇਰ ਦਿੰਦੀ ਹੈ, ਉਹਦੀ ਘਣੀ ਛਾਂ ਹੇਠ ਹਾਰ ਦੀ ਤਪਦੀ ਲੂਪ ਵਿੱਚ ਸਾਨੂੰ ਠੰਡ ਦਿੰਦੀ ਹੈ। ਜੇ ਸਾਨੂੰ ਭੁੱਖ ਲੱਗੀ ਹੋਵੇ ਤਾਂ ਅਸੀਂ ਬੇਰੀ ਨੂੰ ਪੱਥਰ ਮਾਰਦੇ ਹਾਂ, ਉਹਦੇ ਬਦਲੇ ਉਹ ਸਾਨੂੰ ਬੇਰਾਂ ਦਾ ਮਿੱਠਾ ਫਲ ਦਿੰਦੀ। ਉਹਦੇ ਪੱਤੇ ਛਾਂ ਕੇ ਬੱਕਰੀਆਂ ਨੂੰ ਪਾਉਂਦੇ ਹਾਂ ਅਤੇ ਉਹਦੇ ਕੰਡਿਆਂ ਦੀ ਵਾੜ ਕਰਦੇ ਹਾਂ। ਉਹਦੀ ਲੱਕੜੀ ਨੂੰ ਚੀੜ ਫਾੜ ਕੇ ਦਰਵਾਜ਼ੇ ਖਿੜਕੀਆਂ ਬਣਾਉਂਦੇ ਹਾਂ। ਉਹਦੀਆਂ ਖਲਪਾੜਾਂ ਦਾ ਬਾਲਣ ਬਣਾ ਕੇ ਅੰਨ ਪਾਣੀ ਤਿਆਰ ਕਰਦੇ ਹਾਂ। ਉਹਦੇ ਕੋਲਿਆਂ ਨੂੰ ਵੀ ਨਹੀਂ ਬਖਸ਼ਦੇ, ਦੁਬਾਰਾ ਮੰਗਾ ਕੇ ਉਹਨਾਂ ਦੀ ਰਾਖ ਬਣਾ ਦਿੰਦੇ ਹਾਂ, ਜੋ ਹਵਾ ਦੇ ਤੇਜ਼ ਬੁੱਲਿਆਂ ਨਾਲ ਉੱਡ ਜਾਂਦੀ ਹੈ ਅਤੇ ਅਨੰਤ ਵਿੱਚ ਮਿਲ ਜਾਂਦੀ ਹੈ। ਇਸ ਤਰ੍ਹਾਂ ਨਾ ਸ਼ੁਕਰੇ ਬੰਦੇ ਲਈ ਬੇਰੀ ਆਪਣੀ ਹੋਂਦ ਬਿਨਾਂ ਕਿਸੇ ਸ਼ਿਕਵੇ ਸ਼ਿਕਾਇਤ ਤੋਂ ਕੁਰਬਾਨ ਕਰ ਦਿੰਦੀ ਹੈ। ਆਪਾ ਵਾਰਨ ਵਿੱਚ ਉਹ ਸਿਰਜਣਹਾਰ ਦਾ ਭਾਣਾ ਮੰਨਦੀ, ਉਹ ਅਣਜਾਣੇ ਹੀ ਗੁਰਬਾਣੀ ਦੀ ਹੇਠਲੀ ਤੁੱਕ ਨੂੰ ਕਮਾਉਂਦੀ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਪਰ ਸਾਨੂੰ ਰੱਬ ਦੀ ਇੱਕ ਇੱਕ ਚੀਜ਼ 'ਤੇ ਸ਼ਿਕਾਇਤ ਹੈ। ਹਾਂਜੀ, ਪਰ ਸਾਨੂੰ ਰੱਬ ਦੀ ਇੱਕ ਇੱਕ ਚੀਜ਼ 'ਤੇ ਸ਼ਿਕਾਇਤ ਹੈ। ਉਹਦੀ ਕਰਮ ਫਰਮਾਈ ਤੇ ਨਿਹੋਰਾ ਹੈ। ਇਸ ਕਾਇਨਾਤ ਦੀਆਂ ਬੇਅੰਤ ਅਨਮੋਲ ਚੀਜ਼ਾਂ ਸਾਨੂੰ ਬਖਸ਼ ਦਿੱਤੀਆਂ, ਅਸੀਂ ਜਿਵੇਂ ਚਾਹੀਏ ਵਰਤੀਏ ਹੰਡਾਈਏ, ਅਤੇ ਅਸੀਂ ਨਾ ਸ਼ੁਕਰੇ ਖੁਦ ਗਰਜ ਸਿਰਫ ਆਪਣੇ ਲਈ ਸੋਚਦੇ ਹਾਂ, ਹਮੇਸ਼ਾ ਮੰਗਦੇ ਹਾਂ, ਦਿੰਦੇ ਕੁਝ ਨਹੀਂ। ਮੈਂ ਅਤੇ ਮੇਰੀ ਨੂੰ ਪਾਲਦੇ ਹਾਂ ਅਤੇ ਇਸ ਵਾਧੇ ਲਈ ਕੋਝੇ ਤੋਂ ਕੋਝਾ ਜਲੀਲ ਗੁਣਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਾਂਜੀ, ਮੈਂ ਅਤੇ ਮੇਰੀ ਨੂੰ ਪਾਲਦੇ ਹਾਂ ਅਤੇ ਇਸ ਵਾਧੇ ਲਈ ਕੋਝੇ ਤੋਂ ਕੋਝਾ ਜਲੀਲ ਗੁਣਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਉਮੈ ਦੇ ਨਸ਼ੇ ਵਿੱਚ ਆ ਕੇ ਉਸਨੂੰ ਤਾਨੇ ਮਾਰਦੇ ਹਾਂ, ਬਰਾਬਰੀ ਕਰਦੇ ਹਾਂ, ਅਤੇ ਜੇ ਬੱਸ ਚੱਲੇ ਤਾਂ ਉਸ ਉੱਤੇ ਫਤਿਹ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਕਿਰਤ ਕੰਮ ਦਾਤ ਪਿਆਰੀ ਵਿਸਰਿਆ ਦਾਤਾਰਾ, ਇਸ ਤਰ੍ਹਾਂ ਅਸੀਂ ਲੇਪੋ ਕੇ ਹਾਂ। ਸਾਡੀ ਫਿਰਤਤ ਗੁਰਬਾਣੀ ਦੇ ਐਨ ਉਲਟ ਹੈ ਕਿ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ, ਪਰ ਅਸੀਂ ਦੇ ਕੇ ਭਲਾ ਨਹੀਂ ਮਨਾਉਂਦੇ, ਲੈ ਕੇ ਵੀ ਭਲਾ ਨਹੀਂ ਲੋਚਦੇ, ਸ਼ੁਕਰ ਨਹੀਂ ਕਰਦੇ। ਸਾਡੀਆਂ ਰੁਚੀਆਂ ਵਿੱਚ ਲੈਣ ਦਾ ਸੁਭਾਅ ਬਣਿਆ ਹੋਇਆ ਹੈ, ਦੇਪੋਕੇ ਦੀ ਬਜਾਏ ਲੇਪੋਕੇ ਬਣੇ ਹੋਏ ਹਾਂ। ਕੁਦਰਤ ਦੇ ਕਾਨੂੰਨ ਅਨੁਸਾਰ ਦੇ ਕੇ ਕੁਰਬਾਨੀ ਕਰਕੇ ਹੀ ਕੁਝ ਪ੍ਰਾਪਤ ਹੋ ਸਕਦਾ ਹੈ। ਹਾਂਜੀ, ਕੁਦਰਤ ਦੇ ਕਾਨੂੰਨ ਅਨੁਸਾਰ ਦੇ ਕੇ ਕੁਰਬਾਨੀ ਕਰਕੇ ਹੀ ਕੁਝ ਪ੍ਰਾਪਤ ਹੋ ਸਕਦਾ। ਜਦੋਂ ਅਸੀਂ ਆਪਣੇ ਮੰਦੇ ਕਰਮਾਂ ਕਰਕੇ ਖੁਆਇਸ਼ਾਂ ਦੇ ਗੁਲਾਮ ਹੋ ਕੇ ਕੂੜ ਦੀ ਦਲਦਲ ਵਿੱਚ ਫਸ ਜਾਂਦੇ ਹਾਂ, ਫਿਰ ਦੁਹਾਈਆਂ ਪਾਉਂਦੇ ਅਤੇ ਪਾਠ ਪੂਜਾ ਪੁੰਨ ਦਾਨ ਦਾ ਢਕੌਸਲਾ ਰਚਦੇ ਹਾਂ। ਇਸ ਤਰ੍ਹਾਂ ਅਸੀਂ ਉੱਪਰਲੇ ਮਨੋ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਝੂਠੀਆਂ ਸਿਫਾਰਿਸ਼ਾਂ ਜਾਇਜ਼ ਨਜਾਇਜ਼ ਤਰੀਕੇ ਦੁਆਰਾ ਆਪਣੀਆਂ ਗਰਜ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਜਾਣੀ ਜਾਣ ਸਰਵ ਵਿਆਪਕ ਅੰਤਰਜਾਮੀ ਹੈ, ਸਦਾ ਸਾਡੇ ਅੰਗ ਸੰਗ ਰਹਿੰਦਾ ਹੈ, ਸਦਾ ਸਦਾ ਦਿਆਲੂ ਹੈ, ਉਹਦੀਆਂ ਬਖਸ਼ਾਂ ਕਿਵੇਂ ਪਾਈਏ। ਇਹ ਸਾਰੀਆਂ ਕੁੰਡੀਆਂ ਬਾਣੀ ਖੋਲਦੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬੜੇ ਬੜੇ ਪੀਰ ਪੈਗੰਬਰ ਰੱਬ ਦੇ ਪਿਆਰੇ ਸਿੱਧਾ ਮਾਰਗ ਦਿਖਾਉਣ ਲਈ ਚਿਰਾਂ ਤੋਂ ਹੋਕੇ ਦਿੰਦੇ ਰਹੇ ਅਤੇ ਅੱਗੇ ਨੂੰ ਵੀ ਇਲਾਹੀ ਸੱਦ ਲਾਉਂਦੇ ਰਹਿਣਗੇ। ਸਿਰਜਣਹਾਰ ਇਹਨਾਂ ਮਹਾਂਪੁਰਖਾਂ ਨੂੰ ਆਪ ਭੇਜਦਾ ਰਿਹਾ ਹੈ ਅਤੇ ਭੇਜਦਾ ਰਹੇਗਾ। ਨਾਮ ਰਹੋ ਸਾਧੂ ਰਹੋ, ਰਹਿਓ ਗੁਰ ਗੋਬਿੰਦ। ਇਹ ਸਭ ਕੁਝ ਅਸੀਂ ਜਾਣਦੇ ਬੁੱਝਦੇ ਵੀ ਅੱਖੋਂ ਉਰਲੇ ਕਰ ਦਿੰਦੇ ਹਾਂ, ਕਿਉਂਕਿ ਸਾਨੂੰ ਇਲਾਹੀ ਪ੍ਰਕਾਸ਼ ਦੀ ਸੂਝ ਨਹੀਂ ਅਤੇ ਨਾ ਹੀ ਸ਼ਰਧਾ। ਅਸੀਂ ਭਰਮਾਂ ਵਿੱਚ ਗਰਸੇ ਹੋਏ ਹਾਂ, ਅੰਧਕਾਰ ਦੇ ਸਾਗਰ ਵਿੱਚ ਡੁੱਬੇ ਹੋਏ ਹਾਂ। ਗੁਰੂ ਦੇ ਉਸ ਇੱਕੋ ਇੱਕ ਉਪਦੇਸ਼ ਗੁਰਮੰਤਰ ਤੋਂ ਉਵੇਸਲੇ ਹੋਏ ਬੈਠੇ ਹਾਂ। ਹਾਂਜੀ, ਧਿਆਨ ਦੇਣ ਯੋਗ ਗੱਲ ਹੈ, ਗੁਰੂ ਦੇ ਉਸ ਇੱਕੋ ਇੱਕ ਉਪਦੇਸ਼ ਗੁਰਮੰਤਰ ਤੋਂ ਉਵੇਸਲੇ ਹੋਏ ਬੈਠੇ ਹਾਂ। ਸਾਡੀ ਸੁਰਤ ਸੁੱਤੀ ਪਈ ਹੈ। ਇਸ ਨਰਕ ਕੁੰਡ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਾਹ ਹੈ। ਕੀ ਰਾਹ ਹੈ ਜੀ? ਉਹ ਨਿੱਕਾ ਜਿਹਾ ਮਗਦਾ ਹੋਇਆ ਕੋਲਾ, ਬੋਵੀ ਦੇ ਹਾਰੇ ਦੀ ਚੰਗਿਆੜੀ, ਸਾਹ ਸੰਗਤ ਦੀ ਚਰਨ ਧੂੜ, ਸ਼ੋਹ ਪਿਆਰ ਨਿੱਘ ਨਾਮ। ਪਹਿਲਾਂ ਮਰਨਾ ਕਬੂਲ ਕਰਕੇ ਪਿਆਰ ਵਿੱਚ ਮੋਏ ਬੰਦੇ ਗਗਨਾਂ ਵਿੱਚ ਉਡਾਰੀਆਂ ਮਾਰਦੇ ਨੇ। ਇਸ ਮਰਨ ਤੋਂ ਬਿਨਾਂ ਲਾਲ ਰੰਗ ਨਹੀਂ ਚੜ੍ਹ ਸਕਦਾ। ਹਾਂਜੀ, ਇਸ ਮਰਨ ਤੋਂ ਬਿਨਾਂ ਲਾਲ ਰੰਗ ਨਹੀਂ ਚੜ੍ਹ ਸਕਦਾ, ਰੂਪ ਪ੍ਰਕਾਸ਼ ਨਹੀਂ ਹੋ ਸਕਦੀ। ਇਸ ਲਾਲੀ ਤੋਂ ਬਿਨਾਂ ਸਾਡਾ ਵਜੂਦ ਕਾਲੇ ਕੋਲੇ ਵਾਂਗ ਰਹੇਗਾ। ਪ੍ਰਕਾਸ਼ ਹੋਣ 'ਤੇ ਹੀ ਰੂਹ ਲਾਲ ਹੋ ਕੇ ਲਿਸ਼ਕੂ, ਕੋਲਿਆਂ ਦੀ ਕੀਮਤ ਉਹਨਾਂ ਦੇ ਮੱਕ ਕੇ ਲਾਟਾਂ ਬਣ ਕੇ ਹੀ ਪੈ ਸਕਦੀ ਹੈ। ਜਿਸ ਤਰ੍ਹਾਂ ਕਾਲੇ ਕੋਲੇ ਮਨੁੱਖਤਾ ਦੀ ਸੇਵਾ ਕਰਦਿਆਂ ਹੋਇਆਂ ਆਪ ਖਾਕ ਬਣ ਕੇ ਆਪਾ ਵਾਰ ਕੇ ਅਨੰਤ ਵਿੱਚ ਅਲੋਪ ਹੋ ਗਏ, ਮੂਏ ਬਿਨ ਜੀਵਨ ਨਾਹੀਂ, ਗੁਰਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਆਪ ਗਵਾਈਏ ਤਾਂ ਸ਼ੌ ਪਾਈਐ ਔਰ ਕੈਸੀ ਚਿਤਰਾਈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਦੂਜੇ ਲਫਜ਼ਾਂ ਵਿੱਚ ਆਪਣਾ ਆਪਾ ਵਾਰ ਕੇ, ਹਉਮੈ ਬੇੜੀ ਮੈਂ ਮੇਰੀ ਤੋਂ ਮਰ ਕੇ, ਰਾਖ ਬਣ ਕੇ ਹੀ ਆਪਣੇ ਸ਼ੌ ਸਾਗਰ ਪ੍ਰੀਤਮ ਦੀ ਹੁਕਮ ਰੂਪੀ ਜੀਵਨ ਰੋਮ ਵਿੱਚ ਸਮਾਇਆ ਜਾ ਸਕਦਾ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸਿਰਫ ਅੰਤਰ ਆਤਮੇ ਆਤਮ ਪ੍ਰਕਾਸ਼ ਜਾਂ ਅਨੁਭਵ ਦੁਆਰਾ ਹੀ ਇਲਾਹੀ ਹੁਕਮ ਨੂੰ ਬੁੱਝਿਆ, ਸੀਝਿਆ, ਚੀਨਿਆ, ਪਹਿਚਾਣਿਆ, ਮੰਨਿਆ, ਕਮਾਇਆ, ਮਾਣਿਆ ਜਾ ਸਕਦਾ। ਹਾਂਜੀ, ਸਿਰਫ ਅੰਤਰ ਆਤਮੇ ਆਤਮਿਕ ਪ੍ਰਕਾਸ਼ ਜਾਂ ਅਨੁਭਵ ਦੁਆਰਾ ਹੀ ਇਲਾਹੀ ਹੁਕਮ ਨੂੰ ਬੁੱਝਿਆ, ਸੀਝਿਆ, ਚੀਨਿਆ, ਪਹਿਚਾਣਿਆ, ਮੰਨਿਆ, ਕਮਾਇਆ, ਮਾਣਿਆ ਜਾ ਸਕਦਾ। ਜਿਨ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵੇ। ਏਕੋ ਏਕ ਸਭ ਆਖ ਵਿਖਾਣੇ, ਹੁਕਮ ਬੂਝੇ ਤਾਂ ਏਕੋ ਜਾਣੇ। ਹੁਕਮ ਬੂਝ ਜਨ ਭਏ ਨਿਹਾਲਾ, ਇਹ ਭਗਤਾਂ ਕੀ ਘਾਲਣਾ। ਇਲਾਹੀ ਹੁਕਮ ਦੀ ਇਹ ਅਨੋਖੀ ਖੇਡ ਚੌਥੇ ਪਦ ਦੇ ਆਤਮ ਮੰਡਲ ਦੀ ਪਿਰਮ ਖੇਲ ਹੈ, ਜਿਸ ਨੂੰ ਕੋਈ ਬਿਰਲਾ ਗੁਰਮੁਖ ਬਖਸ਼ਿਆ ਹੋਇਆ ਤਤ ਯੋਗ ਕਾ ਬੇਤਾ ਮਹਾਂਪੁਰਖ ਹੀ ਅਨੁਭਵ ਦੁਆਰਾ ਬੁੱਝ ਬੁਝਾ ਸਕਦਾ ਹੈ ਅਤੇ ਭਾਣੇ ਵਿੱਚ ਚੱਲ ਸਕਦਾ ਹੈ। ਇਸ ਹੁਕਮ ਰਜਾਈ ਚੱਲਣ ਦੀ ਪਿਰਮ ਖੇਲ ਨੂੰ ਤੱਤੀਆਂ ਤਵੀਆਂ 'ਤੇ ਬੈਠ ਕੇ, ਹਾਂਜੀ, ਇਸ ਹੁਕਮ ਰਜਾਈ ਚੱਲਣ ਦੀ ਪਿਰਮ ਖੇਲ ਨੂੰ ਤੱਤੀਆਂ ਤਵੀਆਂ 'ਤੇ ਬੈਠ ਕੇ, ਬਲਦੀ ਰੇਤ ਸਿਰ 'ਤੇ ਪਵਾ ਕੇ, ਸੀਸ ਭੇਟ ਕਰਕੇ, ਜੰਗ ਵਿੱਚ ਸ਼ਹੀਦ ਹੋ ਕੇ, ਨੀਹਾਂ ਵਿੱਚ ਚਣਾ ਕੇ, ਬੰਦ ਬੰਦ ਕਟਵਾ ਕੇ, ਖੋਪਰੀਆਂ ਲੁਹਾ ਕੇ, ਚਰਖੜੀਆਂ 'ਤੇ ਚੜ੍ਹ ਕੇ, ਆਰਿਆਂ ਨਾਲ ਸਰੀਰ ਚਰਵਾ ਕੇ, ਸਵਾ ਸਵਾ ਮਣ ਪੀਣ ਪੀਸ ਕੇ, ਬੱਚਿਆਂ ਦੇ ਟੋਟੇ ਕਰਵਾ ਕੇ, ਨੰਗੇ ਪਿੰਡੇ ਪਾਲਾ ਕੱਕਰ ਸਹਾਰ ਕੇ ਹੀ ਖੇਲਿਆ ਜਾ ਸਕਦਾ। ਹਾਂਜੀ, ਇਸ ਛੋਟੇ ਜਿਹੇ ਪਹਿਰੇ ਦੇ ਵਿੱਚ ਮਹਾਂਪੁਰਖਾਂ ਨੇ ਉਹ ਗੁਰੂ ਜੋਤ ਜਿਨ੍ਹਾਂ ਨੇ ਤੱਤੀਆਂ ਤਵੀ 'ਤੇ ਬੈਠੇ, ਸਾਹਿਬਜ਼ਾਦੇ ਜਿਨ੍ਹਾਂ ਨੇ ਜੰਗ ਵਿੱਚ ਸ਼ਹੀਦ ਹੋਏ ਅਤੇ ਗੁਰੂ ਦੇ ਪਿਆਰੇ ਜੋ ਚਰਖਣ 'ਤੇ ਚੜ੍ਹੇ, ਸਾਰਿਆਂ ਦਾ ਬਿਆਨ ਇਸ ਪਹਿਰੇ ਵਿੱਚ ਕਰਤਾ। ਇਸ ਹੁਕਮ ਰਚਾਈ ਚੱਲਣ ਦੀ ਪਿਰਮ ਖੇਲ ਨੂੰ ਤੱਤੀਆਂ ਤਵੀਆਂ 'ਤੇ ਬੈਠ ਕੇ, ਬਲਦੀ ਰੇਤ ਸਿਰ 'ਤੇ ਪਵਾ ਕੇ, ਸੀਸ ਭੇਟ ਕਰਕੇ, ਜੰਗ ਵਿੱਚ ਸ਼ਹੀਦ ਹੋ ਕੇ, ਨੀਹਾਂ ਵਿੱਚ ਚਣਾ ਕੇ, ਬੰਦ ਬੰਦ ਕਟਵਾ ਕੇ, ਖੋਪਰੀਆਂ ਲੁਹਾ ਕੇ, ਚਰਖੜੀਆਂ 'ਤੇ ਚੜ੍ਹ ਕੇ, ਆਰਿਆਂ ਨਾਲ ਸੀਰ ਚਰਵਾ ਕੇ, ਸਵਾ ਸਵਾ ਮਣ ਪੀਣ ਪੀਸ ਕੇ, ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ, ਨੰਗੇ ਪਿੰਡੇ ਪਾਲਾ ਕੱਕਰ ਸਹਾਰ ਕੇ ਹੀ ਖੇਲਿਆ ਜਾ ਸਕਦਾ। ਹਾਂਜੀ, ਇਹ ਅਸਚਰਜ ਇਲਾਹੀ ਪਿਰਮ ਖੇਲ ਪਿਆਰ ਮਸਤੀ ਵਿੱਚ, ਪ੍ਰੇਮ ਰਸ ਦੇ ਨਸ਼ੇ ਵਿੱਚ, ਅਲੌਕਿਕ ਆਤਮਿਕ ਅਹਿਲਾਦ ਵਿੱਚ, ਪ੍ਰੇਮ ਸਵੈਪਨਾ ਦੇ ਚਾਓ ਵਿੱਚ, ਆਤਮ ਚਾਓ ਦੇ ਉਮਾ ਵਿੱਚ, ਚੜ੍ਹਦੀਆਂ ਕਲੀਆਂ ਕਲਾਂ ਵਿੱਚ ਹੀ ਖੇਡੀ ਜਾ ਸਕਦੀ। ਇਸ ਇਲਾਹੀ ਹੁਕਮ ਰਜਾਈ ਚੱਲਣਾ ਦੀ ਅਸਚਰਜ ਪਿਰਮ ਖੇਲ ਵਿੱਚ ਸੂਲੀ ਸੂਲ, ਅੱਗ ਠੰਡੀ ਠਾਰ, ਛੋਲੇ ਪ੍ਰੇਮ ਸਵੈਪਨਾ ਦਾ ਤਾਜ, ਚਿਖਾ ਫੁੱਲਾਂ ਦੀ ਸੇਜ, ਦੁੱਖ ਦਾਤ, ਪੀੜਾ ਲਾਟ, ਚਿੜਕਾਂ ਮਿੱਠੀਆਂ, ਵੈਰੀ ਮੀਤ, ਬੁਰਾ ਭਲਾ, ਕਲਯੁੱਗ ਸਤਯੁੱਗ ਮਹਿਸੂਸ ਹੋਣ ਲੱਗਦਾ ਹੈ। ਇਸ ਉੱਚੀ ਸੁੱਚੀ ਆਤਮਕ ਅਵਸਥਾ ਵਿੱਚ ਗੁਰਮੁਖ ਜਨ ਦੇ ਹਿਰਦੇ ਵਿੱਚੋਂ ਇਲਾਹੀ ਪ੍ਰੇਮ ਸਵੈਪਨਾ ਸੋਮੇ ਵਾਂਗ ਇਉਂ ਫੁੱਟ ਕੇ ਨਿਕਲਦੀਆਂ ਹਨ, ਸਤ ਸੁਹਾਣ ਸਦਾ ਮਨ ਚਾਓ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੈ, ਸੋਗ ਨਾਹੀ ਸਦਾ ਹਰਖੀ ਹੈ ਰੇ, ਸ਼ੋਰ ਨਾਹੀ ਕਛ ਲੇਤੈ, ਕਹੁ ਨਾਨਕ ਜਨ ਹਰ 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 ਹੈ, ਕਤ ਆਵੈ ਕਤ ਰਮਤੈ, ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਭੀ ਤਿਆਈ। ਇਸ ਤਰ੍ਹਾਂ ਗੁਰਮੁਖ ਜਨ ਤਲਵਾਰ ਦੀ ਧਾਰ 'ਤੇ, ਤੀਰ ਦੀ ਨੋਕ 'ਤੇ, ਅੱਗ ਦੇ ਛੋਲੇ ਵਿੱਚ, ਜ਼ਖਮ ਦੇ ਫੱਟ ਵਿੱਚ, ਫੱਟ ਦੀ ਪੀੜ ਵਿੱਚ, ਪੀੜ ਦੀ ਚੀਸ ਵਿੱਚ, ਠੰਡ ਦੀ ਠਾਰੀ ਵਿੱਚ, ਠਾਰੀ ਦੀ ਕੰਬਣੀ ਵਿੱਚ, ਕੈਦ ਦੇ ਤਸੀਹੇ ਵਿੱਚ, ਕਾਲ ਕੋਠੜੀ ਦੀ ਅਕਲ ਵਿੱਚ, ਢਿੱਡ ਦੀ ਭੁੱਖ ਵਿੱਚ, ਭੁੱਖ ਦੇ ਡੋਬੇ ਵਿੱਚ, ਪਿਆਸ ਦੀ ਵਿਆਕਲਤਾ ਵਿੱਚ, ਮੌਤ ਦੇ ਪੈਗਾਮ ਵਿੱਚ, ਵਿਛੋੜੇ ਦੇ ਸੱਲ ਵਿੱਚ, ਬਿਰਹੋਂ ਦੇ ਦਰਦ ਵਿੱਚ, ਦਰਦ ਦੀ ਪੱਠੀ ਵਿੱਚ, ਜੀਵਨ ਦੀ ਕੜੱਤਣ ਵਿੱਚ, ਆਪਣੇ ਪ੍ਰੀਤਮ ਦੇ ਪ੍ਰੇਮ ਸੁਨੇੜਿਆਂ ਨੂੰ ਸੁਣਦਾ, ਬੁੱਝਦਾ, ਮੰਨਦਾ, ਮਾਣਦਾ, ਮੌਲਦਾ, ਕਮਾਉਂਦਾ ਹੋਇਆ ਪ੍ਰੀਤਮ ਦੀ ਰਜ਼ਾ ਵਿੱਚ ਆਪਣੇ ਆਪ ਨੂੰ ਵਾਰਦਾ। ਹਾਂਜੀ, ਪ੍ਰੀਤਮ ਦੀ ਰਜ਼ਾ ਵਿੱਚ ਆਪਣੇ ਆਪ ਨੂੰ ਵਾਰਦਾ, ਕੋਲ ਕਮਾਉਂਦਾ, ਕਦਮਾਂ ਵਿੱਚ ਵਿਛਾਉਂਦਾ, ਧੂੜੀ ਵਿੱਚ ਰੋਲਦਾ, ਕੁਰਬਾਨ ਹੁੰਦਾ ਹੋਇਆ ਇਲਾਹੀ ਪ੍ਰੀਤ ਪ੍ਰੇਮ ਵਿੱਚ ਅਲਮਸਤ ਮਤਵਾਰਾ ਹੁੰਦਾ, ਚਾਓ ਵਿੱਚ ਵਿਕਸਦਾ, ਰਸ ਵਿੱਚ ਮੌਲਦਾ, ਪ੍ਰੇਮ ਸਵੈਪਨਾਂ ਦੀ ਪੀਂਘ ਝੂਟਦਾ, ਹਲਾਰਿਆਂ ਦੇ ਅਮਾਹ ਵਿੱਚ, ਨਾਮ ਖੁਮਾਰੀ ਦੇ ਨਸ਼ੇ ਵਿੱਚ, ਨਸ਼ੇ ਦੀ ਮਸਤੀ ਵਿੱਚ, ਮਸਤੀ ਦੀ ਬੇਖੁਦੀ ਵਿੱਚ, ਜੀਵਨ ਦੀ ਰਵਾਨਗੀ ਵਿੱਚ ਰੱਬੀ ਹੁਕਮ ਦੀ ਰਜ਼ਾ ਦੇ ਗੁਰ ਉਪਦੇਸ਼ ਨੂੰ ਸਹਿ ਸੰਭਾਏ ਬੁੱਝਦਾ, ਚੀਨਦਾ, ਸੀਝਦਾ, ਪਹਿਚਾਣਦਾ, ਮਾਣਦਾ ਹੋਇਆ ਕਮਾ ਰਿਹਾ ਹੁੰਦਾ ਹੈ। ਪ੍ਰੀਤਮ ਦੇ ਪਿਆਰ ਅਤੇ ਸ਼ੁਕਰਾਨੇ ਵਿੱਚ ਜਗਿਆਸੂ ਅਲਮਸਤ ਮਤਵਾਰਾ ਹੋ ਕੇ ਆਪਣਾ ਆਪਾ ਹੀ ਭੁੱਲ ਜਾਂਦਾ ਹੈ। ਹਾਂਜੀ, ਪ੍ਰੀਤਮ ਦੇ ਪਿਆਰ ਅਤੇ ਸ਼ੁਕਰਾਨੇ ਵਿੱਚ ਜਗਿਆਸੂ ਅਲਮਸਤ ਮਤਵਾਰਾ ਹੋ ਕੇ ਆਪਣਾ ਆਪਾ ਹੀ ਭੁੱਲ ਜਾਂਦਾ ਹੈ। ਪ੍ਰੀਤਮ ਪਿਆਰ ਦੇ ਪ੍ਰੇਮ ਸਵੈਪਨਾ ਦੇ ਨਸ਼ੇ ਵਿੱਚ ਜਗਿਆਸੂ ਦਾ ਆਪਾ ਪ੍ਰੀਤਮ ਦਾ ਹੀ ਰੂਪ ਬਣ ਜਾਂਦਾ ਹੈ। ਇਸ ਹਾਲਤ ਵਿੱਚ ਜਦ ਜਗਿਆਸੂ ਦਾ ਆਪਾ ਹੀ ਨਾ ਰਿਹਾ ਤਾਂ ਉਸਦੀ ਆਪਣੀ ਮਨਮਰਜ਼ੀ ਵੀ ਨਹੀਂ ਰਹਿੰਦੀ। ਕੱਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਭੰਗ। ਇਸ ਤਰ੍ਹਾਂ ਜਗਿਆਸੂ ਪ੍ਰੀਤਮ ਦੀ ਰਜ਼ਾ ਦੇ ਬੇਗ ਜਾਂ ਰਵਾਨਗੀ ਨਾਲ ਸੁਰ ਹੋ ਜਾਂਦਾ ਹੈ ਅਤੇ ਸਹਿ ਸਵਾਏ ਆਮ ਮੁਹਾਰੇ ਇਲਾਹੀ ਪਾਣੇ ਵਿੱਚ ਰੁੜਿਆ ਜਾਂਦਾ ਹੈ। ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾਂ ਨਿਰਵਾਣੇ। ਹੁਕਮ ਬਿਸਮਾਦ ਹੁਕਮ ਪਛਾਣੇ, ਜੀ ਜੁਗਤ ਸੱਚ ਜਾਣੇ ਸੋਈ। ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਜੋ ਤੂੰ ਕਰੇ ਕਰਾਵੇ ਸੁਆਮੀ, ਸਭ ਮਸਲਤ ਪ੍ਰਵਾਨ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਗੁਰਮੁਖ ਮਨ ਵਿਚਾਰਿਆ, ਜੋ ਤਿਸ ਭਾਵੈ ਸੋ ਹੋਏ। ਨਾਨਕ ਆਪੇ ਹੀ ਪਤ ਰਖਸੀ, ਕਾਰਜ ਸਵਾਰੇ ਸੋਏ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਸਾਡੇ ਮਨ ਵਿੱਚ ਸਦੀਵੀ ਖਿਆਲ ਉਪਜਦੇ ਰਹਿੰਦੇ ਹਨ, ਪਰ ਵਿਵੇਕ ਬੁੱਧੀ ਨਾ ਹੋਣ ਕਾਰਨ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਮਨਮਰਜ਼ੀ ਵਾਲੀ ਹੈ ਜਾਂ ਇਲਾਹੀ ਭਾਣੇ ਦੀ ਭਾਵਨਾ ਹੈ। ਹਾਂਜੀ, ਸਾਡੇ ਮਨ ਵਿੱਚ ਸਦੀਵੀ ਖਿਆਲ ਉਪਜਦੇ ਰਹਿੰਦੇ ਹਨ, ਪਰ ਵਿਵੇਕ ਬੁੱਧੀ ਨਾ ਹੋਣ ਕਾਰਨ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਮਨਮਰਜ਼ੀ ਵਾਲੀ ਹੈ ਜਾਂ ਇਲਾਹੀ ਭਾਣੇ ਦੀ ਭਾਵਨਾ ਹੈ। ਇਸ ਭੁਲੇਖੇ ਦਾ ਨਿਰਣਾ ਕਰਨ ਵਿੱਚ ਹੇਠਲੀ ਵਿਚਾਰ ਸਹਾਇਕ ਹੋ ਸਕਦੀ ਹੈ। ਹਰ ਇੱਕ ਚਿਤਮਨੀ ਜਾਂ ਖਿਆਲ ਦੇ ਪਿਛੋਕੜ ਵਿੱਚ ਕੋਈ ਭਾਵਨਾ ਹੁੰਦੀ ਹੈ। ਭਾਵਨਾ ਦੀ ਰੰਗਤ ਹੀ ਚੰਗੀ ਜਾਂ ਮਾੜੀ ਹੋ ਸਕਦੀ ਹੈ। ਇਸ ਲਈ ਸਾਡੇ ਖਿਆਲਾਂ ਜਾਂ ਕਰਮਾਂ ਦੇ ਚੰਗੇ ਮਾੜੇ ਹੋਣ ਦਾ ਨਿਰਣਾ ਸਾਨੂੰ ਭਾਵਨਾ ਤੋਂ ਹੀ ਹੋ ਸਕਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਸਾਡੇ ਖਿਆਲਾਂ ਦੇ ਪਿਛੋਕੜ ਵਿੱਚ ਜੋ ਭਾਵਨਾ ਹੁੰਦੀ ਹੈ ਉਸ ਦੀ ਚੁਣੌਤੀ ਕਰਨ ਦੀ ਲੋੜ ਹੈ। ਜਦ ਸਾਡੇ ਮਨ ਵਿੱਚ ਕੋਈ ਖਿਆਲ ਆਵੇ ਤਾਂ ਉਸਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਜਾਂ ਉਸਦੀ ਮਨਮਰਜ਼ੀ ਜਾਂ ਇਲਾਹੀ ਪਾਣੀ ਦੀ ਪਰਖ ਇਉਂ ਕੀਤੀ ਜਾ ਸਕਦੀ ਹੈ। ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹੀ ਹਉਮੈ ਵਿਚਰਦੀ ਹੈ। ਹਉਮੈ ਦੇ ਭਰਮ ਭਲਾਵ ਵਿੱਚੋਂ ਹੀ ਮਾਇਕੀ ਔਸਰੀ ਔਗੁਣ ਉਪਜਦੇ ਹਨ। ਹਰ ਇੱਕ ਖਿਆਲ ਜਾਂ ਕਰਮ ਜਿਨ੍ਹਾਂ ਦੇ ਪਿਛੋਕੜ ਵਿੱਚ ਮੈਂ ਮੇਰੀ ਦੀ ਭਾਵਨਾ ਹੋਵੇ, ਹਾਂਜੀ, ਹਰ ਇੱਕ ਖਿਆਲ ਜਾਂ ਕਰਮ ਜਿਨ੍ਹਾਂ ਦੇ ਪਿਛੋਕੜ ਵਿੱਚ ਮੈਂ ਮੇਰੀ ਦੀ ਭਾਵਨਾ ਹੋਵੇ, ਉਹਨਾਂ ਸਭਨਾਂ ਦੀ ਰੰਗਤ ਮਨਮਰਜ਼ੀ ਵਾਲੀ ਹੁੰਦੀ ਹੈ। ਜਿਹਾ ਕਿ ਖੁਦਗਰਜੀ, ਈਰਖਾ, ਦਵੈਤ, ਨਫ਼ਰਤ, ਵੈਰ ਵਿਰੋਧ, ਆਪ ਸਵਾਰਥੀ, ਕਾਮ, ਕ੍ਰੋਧ, ਲੋਭ, ਮੋਹੰਕਾਰ ਆਦਿ, ਇਹ ਸਾਰੇ ਔਗਣ ਅਕਾਲ ਪੁਰਖ ਦੀ ਬਾਬਤ ਸਾਡੀ ਬੇਸਿਦਕੀ, ਬੇਮੁਖਤਾਈ ਅਥਵਾ ਭੁੱਲ ਦਾ ਹੀ ਨਤੀਜਾ ਹਨ। ਇਸ ਦੇ ਉਲਟ, ਜਿਨ੍ਹਾਂ ਖਿਆਲਾਂ ਜਾਂ ਕਰਮਾਂ ਦੇ ਪਿਛੋਕੜ ਵਿੱਚ ਇਲਾਹੀ ਪਿਆਰ, ਮੈਤਰੀ ਭਾਵ, ਸ਼ਾਂਤੀ, ਤ੍ਰਿਪਤੀ, ਸ਼ੁਕਰ, ਸਬਰ, ਸੰਤੋਖ, ਪਰ ਸਵਾਰਥ, ਪਰਉਪਕਾਰ, ਹੱਥੋਂ ਦੇ ਕੇ ਭਲਾ ਮਨਾਏ, ਬੁਰੇ ਦਾ ਭਲਾ ਕਰ, ਰੋਸ ਨਾ ਕਾਹੂ ਸੰਗ ਕਰੇ, ਮਿੱਠਾ ਬੋਲਣਾ, ਨਿਭ ਚੱਲਣਾ ਆਦਿ ਉੱਤਮ ਦੈਵੀ ਗੁਣਾਂ ਦੀ ਰੰਗਤ ਹੋਵੇ, ਉਹ ਸਭ ਭਾਵਨਾਵਾਂ ਆਤਮ ਪ੍ਰਾਇਣ ਹੀ ਹੁੰਦੀਆਂ ਹਨ। ਅਤੇ ਇਸ ਤਰ੍ਹਾਂ ਸਾਡਾ ਮਨ ਇਲਾਹੀ ਹੁਕਮ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ ਹੁਕਮ ਦੀ ਰਜ਼ਾ ਵਿੱਚ ਚੱਲਦਾ ਹੈ। ਇਸ ਤਰ੍ਹਾਂ ਸਾਡਾ ਮਨ ਇਲਾਹੀ ਹੁਕਮ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ ਹੁਕਮ ਦੀ ਰਜ਼ਾ ਵਿੱਚ ਚੱਲਦਾ ਹੈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।